ਦੀਨਾ ਨਾਥ ਲਫ਼ ਜਾਂ ਗੁਰਮੁਖ ਦੀਨ ਲਫ਼ ਤੇ ਦੋ ਤਰ੍ਹਾਂ ਵਰਤਿਆ ਜਾਂਦਾ। ਗੁਰਬਾਣੀ ਵਿੱਚ ਦੀਨ ਲਫ਼ ਦੋ ਟੰਗਾਂ ਨਾਲ ਆਇਆ ਹੈ। ਇੱਕ ਦੀਨ ਦਾ ਅਰਥ ਹੁੰਦਾ ਧਰਮ, ਜਿਹਨੂੰ ਫਾਰਸੀ ਮੁਤਾਬਕ ਅਰਥ ਕੀਤਾ ਜਾਏ ਨਾ ਤੇ ਫਾਰਸੀ ਵੀ ਦੀਨ ਦਾ ਅਰਥ ਹੁੰਦਾ ਧਰਮ, ਲੇਕਿਨ ਸੰਸਕ੍ਰਿਤ ਵਿੱਚ ਇਹਦਾ ਅਰਥ ਹੈ ਨਿਮਾਣਾ ਦਾਸ, ਦੀਨ ਦਰਦ। ਨਵਾਲ ਠਾਕਰ ਰਾਖ ਆਪਾਂ ਪੜ੍ਹਦੇ ਹਾਂ, ਦੀਨ ਦਰਦ ਨਵਾਲ ਠਾਕਰ ਰਾਖੇ ਜਨ ਕੀ ਆਪ। ਇੱਥੇ ਦੀਨ ਦਾ ਅਰਥ ਹੈ ਨਿਮਾਣਾ ਦਾਸ, ਅਸੀਂ ਨਿਮਾਣੇ ਹਾਂ ਤੇ ਤੂੰ ਮਾਲਕ ਹੈ, ਮਾਇਆ ਕਰੋ। ਨਿਮਾਣੇ ਹਾਂ ਨਾ, ਦੀਨਾ ਨਾਥ ਮਾਇਆ ਕਰੋ, ਤੁਸੀਂ ਦਾਸਾਂ ਦੇ ਮਾਲਕ ਹੋ, ਆਪ ਦੇ ਅੱਗੇ ਬੇਨਤੀ ਹੈ, ਆਪ ਕਿਰਪਾ ਕਰਨਾ ਕਰੋ ਜੀ।
ਸਰੀਰ ਸਵਾਥ ਖੀਣ ਸਮੈ,
ਖੀਣ ਸਮੈ ਅਸੀਂ ਆਮ ਕਰਕੇ ਜਦੋਂ ਦੁੱਖ ਆਉਂਦਾ ਉਦੋਂ ਪਰਮਾਤਮਾ ਨੂੰ ਚੇਤੀ ਕਰਦੇ ਹਾਂ, ਸੁੱਖ ਦੇ ਮੌਕੇ ਤੇ ਵੀ। ਗੁਰਮੁਖੋ ਰਹਿ ਰਾਜ ਸਾਹਿਬ ਦਾ ਪਾਠ ਕਰਦੇ ਹਾਂ ਆਪਾਂ ਤੇ ਗੁਰੂ ਦੇਵ ਦੇ ਬੋਲ ਨੇ ਦੁੱਖ ਤਾਰੂ, ਸੁੱਖ ਰੋਗ ਭਇਆ ਜਾਂ ਸੁੱਖ ਕਾਮਨਾ ਹੋਈ। ਆਪਾਂ ਨੂੰ ਬੜਾ ਜੀਵੋ ਗਰੀਬ ਦਿਸਦਾ ਹੈ, ਪ੍ਰਤੀਤ ਹੁੰਦਾ ਹੈ ਕਿ ਮਹਾਰਾਜ ਨੇ ਕੀ ਆਖਿਆ, ਇਹ ਕੀ ਨਵਾਂ ਗੱਲ ਲਿਖ ਦਿੱਤੀ, ਨਵਾਂ ਕੀ ਕਹਿ ਦਿੱਤਾ ਤੇ ਦੁੱਖ ਤਾਰੂ, ਦੁੱਖ ਤਾਰੂ ਕਿਵੇਂ ਹੋ ਗਿਆ। ਗੁਰਮੁਖੋ ਗੁਰੂ ਦੀ ਗੱਲ ਵਿੱਚ ਹਰ ਗੱਲ ਵਿੱਚ ਕੋ ਰਾਜ ਹੈ। ਦੁੱਖ ਨੂੰ ਦਾਰੂ ਇਸ ਕਰਕੇ ਆਖਿਆ ਕਿ ਦੁੱਖ ਦੇ ਮੌਕੇ ਤੇ ਬੰਦੇ ਨੂੰ ਪਰਮਾਤਮਾ ਚੇਤੇ ਆ ਜਾਂਦਾ ਹੈ, ਪਰ ਸੁੱਖ ਦੇ ਮੌਕੇ ਤੇ ਨਹੀਂ ਆਉਂਦਾ। ਹਿੰਦੂ ਧਰਮ ਗ੍ਰੰਥਾਂ ਦੇ ਬੋਲ ਨੇ, ਗੁਰਬਾਣੀ ਦੇ ਨਹੀਂ। ਦੁੱਖ ਮੈਂ ਸਭ ਸਿਮਨ ਕਰੇ, ਸੁੱਖ ਮੈਂ ਕਰੇ ਨਾ ਕੋਏ, ਜੋ ਸੁੱਖ ਮੈਂ ਸਿਮਨ ਕਰੇ ਦੁੱਖ ਨਾ ਕਹੂ ਹੋਏ। ਉਹ ਵਿਦਵਾਨ ਕਹਿੰਦਾ ਕਿ ਦੁੱਖ ਦੇ ਮੌਕੇ ਤੇ ਸਾਰੇ ਪਰਮਾਤਮਾ ਨੂੰ ਚੇਤੇ ਕਰਦੇ, ਪਰ ਸੁੱਖ ਦੇ ਮੌਕੇ ਤੇ ਕੋਈ ਨਹੀਂ ਕਰਦਾ। ਅਗਰ ਸੁੱਖ ਦੇ ਮੌਕੇ ਤੇ ਬੰਦਾ ਪਰਮਾਤਮਾ ਨੂੰ ਚੇਤੇ ਕਰੇ ਦੁੱਖ ਆਵੇ ਨਾ। ਇਸ ਪੰਕਤੀ ਦਾ ਭਾਵ ਹੈ ਸਰੀਰ ਸਵਸਥ, ਜਦੋਂ ਸਰੀਰ ਤੰਦਰੁਸਤ, ਜਿਹਨੂੰ ਕਹਿੰਦੇ ਅਰੋਗ। ਵੈਸੇ ਅਰੋਗ ਦਾ ਅਰਥ ਹੁੰਦਾ ਐਜ ਇਟ ਇਜ਼, ਬਿਲਕੁਲ ਨਾ ਵਾਧਾ ਹੋਵੇ ਨਾ ਘਾਟਾ ਹੋਵੇ, ਉਹਨੂੰ ਕਹਿੰਦੇ ਨੇ ਸਵਸਥ, ਬਿਲਕੁਲ ਨੋਰਮਲ ਹਾਲਤ ਨੂੰ ਸਵਸਥ ਕਿਹਾ ਗਿਆ। ਖੀਣ ਦਾ ਅਰਥ ਹੈ ਤਕਲੀਫ ਦੁੱਖ। ਮੈਂ ਭਾਵੇਂ ਤੰਦਰੁਸਤ ਹੋਵਾਂ ਤੇ ਭਾਵੇਂ ਬਿਮਾਰ ਹੋਵਾਂ, ਅਸੀਂ ਭਾਵੇਂ ਦੁਖੀ ਹੋਈਏ ਤੇ ਭਾਵੇਂ ਸੁਖੀ ਹੋਈਏ, ਸਾਡੇ ਤੇ ਮਿਹਰ ਕਰੀ, ਅਸੀਂ ਦੁੱਖ ਤੇ ਸੁੱਖ ਦੇ ਵਿੱਚ ਤੈਨੂੰ ਭੁੱਲੀਏ ਨਾ। ਜਿਵੇਂ ਮੀਰ ਮੰਨੂ ਦੀ ਜੇਲ੍ਹ ਵਿੱਚ ਸਾਡੀਆਂ ਵਡੇਰੀਆਂ ਬੀਬੀਆਂ ਭੈਣਾਂ ਦੇ ਬੱਚਿਆਂ ਦੇ ਟੋਟੇ ਟੋਟੇ ਕਰਕੇ ਉਹਨਾਂ ਦੇ ਗਲਾਂ ਵਿੱਚ ਹਾਰ ਪਵਾਏ, ਉਹ ਪਾਪੀ ਕਹਿਣ ਲੱਗਾ ਵੀ ਹੁਣ ਤੁਸੀਂ ਖੁਸ਼ ਹੋ, ਕੀ ਲਿਆ ਤੁਸੀਂ ਸਿੱਖੀ ਤੋਂ। ਬੀਬੀਆਂ ਦੇ ਚਿਹਰੇ ਤੇ ਉਦਾਸੀ ਤੇ ਗਮਗੀਨੀ ਨਹੀਂ, ਉਹ ਕਹਿੰਦੀਆਂ ਇਸੇ ਕਰਕੇ ਅਸੀਂ ਕਲਗੀਧਰ ਪਾਤਸ਼ਾਹ ਨੂੰ ਆਪਣਾ ਗੁਰੂ ਮੰਨਦੀ ਹੈ, ਸਾਡੇ ਤੇ ਕਿਰਪਾ ਬੜੀ ਕੀਤੀ ਹੈ। ਉਹ ਕਹਿਣ ਲੱਗਾ ਤੁਹਾਡੇ ਮੁੰਡੇ ਬੱਚੇ ਨਿੱਕੇ ਨਿੱਕੇ ਮਾਰੇ ਗਏ ਤੇ ਕਿਰਪਾ। ਉਹ ਬੀਬੀਆਂ ਕਹਿਣ ਲੱਗੀਆਂ ਵੀ ਪਤਾ ਨੀ ਸੀ ਵੱਡੇ ਹੋ ਕੇ ਇਹ ਧਰਮ ਚ ਪ੍ਰਪੱਖ ਰਹਿੰਦੇ ਕਿ ਨਾ ਰਹਿੰਦੇ। ਸਾਡੇ ਧਰਮ ਦੇ ਵਿੱਚ ਸ਼ਹੀਦੀ ਦੀ ਬਹੁਤ ਮਾਨਤਾ ਹੈ ਤੇ ਅਸੀਂ ਕਲਗੀਧਰ ਪਾਤਸ਼ਾਹ ਦਾ ਧੰਨਵਾਦ ਕਿਵੇਂ ਨਾ ਕਰੀਏ। ਕੋਈ ਤਿੰਨਾਂ ਮਹੀਨਿਆਂ ਦਾ ਬੱਚਾ ਤੇ ਕੋਈ ਪੰਜਾਂ ਮਹੀਨਿਆਂ ਦਾ ਬੱਚਾ ਤੇ ਕਲਗੀਧਰ ਪਾਤਸ਼ਾਹ ਨੇ ਉਹਨੂੰ ਸ਼ਹੀਦਾਂ ਮੁਰਾਦਮਾ ਦੇ ਦਿੱਤਾ। ਅਸੀਂ ਤਾਂ ਇਸ ਕਰਕੇ ਖੁਸ਼ ਹਾਂ ਵੀ ਅਸੀਂ ਵਡਭਾਗੀ ਹਾਂ, ਜਿੱਥੇ ਅਸੀਂ ਸ਼ਹੀਦ ਹੋਣਾ ਅਸੀਂ ਸ਼ਹੀਦਾਂ ਦੀਆਂ ਮਾਵਾਂ ਬਣ ਗਈਆਂ। ਸੋਚ ਵੇਖੋ, ਪੋਜੀਟਿਵ, ਇਹਨੂੰ ਕਹਿੰਦੇ ਪੋਜੀਟਿਵ ਸੋਚ, ਪੋਜੀਟਿਵ ਨੈਗੇਟਿਵ ਨਹੀਂ। ਤੇ ਜੇ ਨੈਗੇਟਿਵ ਸੋਚ ਤੇ ਕਹਿਣਾ ਸੀ ਵੀ ਇਹਨਾਂ ਬੱਚਿਆਂ ਨਿੱਕਿਆਂ ਨਿੱਕੇ ਬੱਚਿਆਂ ਨੇ ਕੀ ਗੁਨਾਹ ਕੀਤਾ, ਸਾਥੋਂ ਰੱਬ ਨੇ ਇਹ ਵੀ ਖੋਲ ਹੈ, ਅਸੀਂ ਕਿਵੇਂ ਰੱਬ ਨੂੰ ਮੰਨੀਏ? ਸਾਡੇ ਨਾਲ ਇੰਨਾ ਧੱਕਾ, ਸ਼ੀਰ ਕੋਲ ਬੱਚੇ ਮਾਰ ਕੇ ਮਸੂਮ, ਇਹਨਾਂ ਨੂੰ ਸਮਝ ਹੀ ਕੋਈ ਨੀ, ਤੇ ਰੱਬ ਚੰਗਾ ਦਿਆਲੂ ਹੈ? ਇਹ ਨੈਗੇਟਿਵ ਸੋਚ ਸੀ, ਪਰ ਜਿਹੜੇ ਗੁਰਮੁਖ ਨੇ ਉਹਨਾਂ ਦੀ ਜਿਹੜੀ ਪੋਜੀਟਿਵ ਸੋਚ ਹੈ, ਉਹ ਕਹਿੰਦੀਆਂ ਕਿ ਸਾਡੇ ਤੇ ਕਲਗੀਧਰ ਪਾਤਸ਼ਾਹ ਨੇ ਏਡੀ ਵੱਡੀ ਰਹਿਮਤ ਕੀਤੀ, ਤੇ ਐਡੇ ਨਿੱਕੇ ਨਿੱਕੇ ਬੱਚਿਆਂ ਨੂੰ ਜਿਹਨਾਂ ਨੂੰ ਸੰਸਾਰ ਦਾ ਪਤਾ ਹੀ ਨਹੀਂ, ਉਹਨਾਂ ਨੂੰ ਸ਼ਹੀਦ ਦਾ ਅਹੁਦਾ ਦੇ ਦਿੱਤਾ। ਅਸੀਂ ਸ਼ਹੀਦਾਂ ਦੀਆਂ ਮਾਵਾਂ ਬਣ ਗਈਆਂ। ਇਹਨੂੰ ਕਹਿੰਦੇ ਨੇ ਸਰੀਰ ਸਵਸਥ ਖੀਰ ਸਮੈ। ਸੁੱਖ ਦੇ ਮੌਕੇ, ਦੁੱਖ ਦੇ ਮੌਕੇ ਤੇ ਮੇਰੀ ਸਾਡੀ ਬਿਰਤੀ ਬਰਾਬਰ ਰਹਿ, ਨਾਰਮਲ ਰਹਿ, ਵਾਧਾ ਘਾਟਾ ਨਾ ਆਵੇ।
ਸਿਮਰੰਤ ਨਾਨਕ ਰਾਮ ਦਾ ਮੋਦਰ ਮਾਧਵ ਹੈ।
ਆਮ ਕਰਕੇ ਗੁਰਮੁਖੋ ਵੱਖ ਵੱਖ ਮਤਾਂ ਨੇ ਉਸ ਪਰਮਾਤਮਾ ਨੂੰ ਅੱਖਰਾਂ ਵਿੱਚ ਕੈਦ ਕਰਨ ਦਾ ਯਤਨ ਕੀਤਾ। ਕੈਦ ਜਿਹੜਾ ਪਾਕ ਕੁਰਾਨ ਹੈ, ਮੁਸਲਮਾਨ ਭਰਾਵਾਂ ਦੀਆਂ ਮਣ ਤਸਬੀਆਂ ਵੇਖੀਆਂ, ਪੁੱਛਣਾ ਉਹਨਾਂ ਨੂੰ ਕੇਵਲ 100 ਮਣਕੇ ਉਹਨਾਂ ਦੇ 100 ਕੇਵਲ, ਉਹਦਾ ਕਾਰਨ ਕੀ ਹੈ? ਕਿ ਜਿਹੜਾ ਕੁਰਾਨ ਵਿੱਚ ਖੁਦਾ ਦਾ 100 ਨਾਮ ਆਇਆ, ਕਹਿੰਦੇ ਇਹੋ ਹੀ ਠੀਕ ਹੈ ਤੇ ਬਾਕੀ ਦੇ ਨਾਮ ਗਲਤ ਨੇ, ਉਹ ਪ੍ਰਵਾਨ ਨਹੀਂ ਅੱਲਾ ਦੇ। ਇਸ ਕਰਕੇ ਉਹਨਾਂ ਪਰਮਾਤਮਾ ਨੂੰ 100 ਵਿੱਚ ਬੰਨ੍ਹ ਦਿੱਤਾ, 100 ਹੱਦ ਨਹੀਂ ਕਰ ਦਿੱਤੀ। ਪਰ ਸਾਡੇ ਗੁਰੂ ਘਰ ਵਿੱਚ, ਗੁਰੂ ਨਾਨਕ ਪਾਤਸ਼ਾਹ ਦੇ ਮਤ ਵਿੱਚ ਪਰਮਾਤਮਾ ਕਿਸੇ ਵਿਸ਼ੇਸ਼ ਅੱਖਰ ਨਾਲ ਪੜ੍ਹਦਾ ਨਹੀਂ। ਭਾਈ ਸਾਹਿਬ ਨੇ ਸ਼ਬਦ ਪੜ੍ਹਿਆ ਨਾ, ਸਿਮਰੰਤ ਨਾਨਕ ਰਾਮ ਦਮੋਦਰ ਬਾਦ ਨੇ। ਨਾਵਾਂ ਦੇ ਬਾਰੇ ਵਿਦਵਾਨਾਂ ਨੇ ਵੱਖ ਵੱਖ ਲਫ਼ਜ਼ ਘੜੇ ਨੇ, ਸੰਬੰਧਕ ਵਾਚਕ ਨਾਓ, ਕਿਰਿਆਵਾਚੀ ਨਾਓ, ਜਾਤੀ ਵਾਚਕ ਨਾਓ, ਜਿਵੇਂ ਕਹਿੰਦੇ ਨੇ ਯਾਦਵ ਵੰਸ਼ੀ, ਰਗਬਰ, ਇਹ ਜਾਤੀ ਵੰਸ਼ ਨਾਓ ਨੇ। ਰਾਧਾ ਰਮਣ ਇਹ ਸੰਬੰਧਕ ਵਾਚਕ ਨਾਓ ਹੈ, ਸੰਬੰਧਕ ਵਾਚਕ ਨਾਓ। ਜਿਹੜਾ ਦਮੋਦਰ ਲਫ਼ਜ਼ ਆਇਆ, ਇਹ ਕਹਿੰਦੇ ਨੇ ਕਿਰਿਆਵਾਚੀ ਨਾਓ ਹੈ। ਇਹਦੇ ਬਾਰੇ ਸਾਡੇ ਹਿੰਦੂ ਭਰਾਵਾਂ ਧਰਮ ਗ੍ਰੰਥਾਂ ਵਿੱਚ ਜ਼ਿਕਰ ਆਉਂਦਾ ਹੈ ਕਿ ਦਮੋਦਰ ਨਾਮ ਪਰਮਾਤਮਾ ਦਾ ਕਿਉਂ ਪਿਆ। ਸ੍ਰੀ ਕ੍ਰਿਸ਼ਨ ਮਹਾਰਾਜ ਬਾਲ ਅਵਸਥਾ ਵਿੱਚ ਜਦੋਂ ਮਿੱਟੀ ਖਾਂਦੇ, ਇਹਨਾਂ ਦੀ ਮਾਤਾ ਜੀ ਨੇ ਰੱਸੀ ਦੇ ਨਾਲ ਇਹਨਾਂ ਨੂੰ ਬੰਨ ਦਿੱਤਾ ਦਰਖਤ ਨਾਲ। ਇਹਨਾਂ ਨੇ ਆਪਣੇ ਬਲ ਦੇ ਨਾਲ ਉਹ ਦਰਖਤ ਵੀ ਪੁੱਟ ਦਿੱਤਾ, ਰੱਸੀ ਵੀ ਤੋੜ ਦਿੱਤੀ, ਤੇ ਨਾ ਪਿਆ ਦਮੋਦਰ, ਕਿਉਂਕਿ ਇਹ ਦੋ ਸ਼ਬਦਾਂ ਦਾ ਮੇਲ ਹੈ, ਦਾਮ ਤੇ ਉਧਰ। ਦਾਮ ਕਹਿੰਦੇ ਰੱਸੀ, ਉਧਰ ਕਹਿੰਦੇ ਨੇ ਪੇਟ ਨੂੰ। ਆਪਣੇ ਆਪ ਨੂੰ, ਆਪਣੇ ਪੇਟ ਨੂੰ ਰੱਸੀ ਨਾਲ ਬਣਾਉਣ ਕਰਕੇ ਨਾਮ ਦਮੋਦਰ ਪੈ ਗਿਆ। ਮਾਧਵੇ ਦਾ ਅਰਥ ਹੈ ਧਾ ਜਾਣ ਵਾਲੀ ਮਾਇਆ ਦਾ ਪਤੀ। ਮਾਧਵ ਲਫ਼ਜ਼ ਗੁਰਬਾਣੀ ਵਿੱਚ ਬਹੁਤ ਵਾਰ ਆਇਆ। ਮਾਂ ਮਾਇਆ, ਧਾ ਜਾਣ ਵਾਲੀ ਜਿਹੜੀ ਮਾਤਾ ਹੈ, ਮਾਇਆ ਨਾ, ਇਹਦਾ ਪਤੀ ਹੋਣ ਕਰਕੇ, ਇਹਦਾ ਮਾਲਕ ਹੋਣ ਕਰਕੇ ਉਹਨੂੰ ਮਾਧੋ ਆਖਿਆ ਪ੍ਰਮਾਤਮਾ ਨੂੰ, ਮਾਧੋ। ਗੁਰਦੇਵ ਕਹਿੰਦੇ ਨੇ ਜਿਹਨੂੰ ਕੁਰਾਮ ਕਹਿੰਦਾ ਰਮਿਆ ਹੋਇਆ, ਕੋਈ ਉਹਨੂੰ ਦਮੋਦਰ ਕਹਿੰਦਾ ਹੈ, ਕੋਈ ਉਹਨੂੰ ਮਾਧਵ ਕਹਿੰਦਾ ਹੈ, ਉਹ ਇਉਂ ਕਰ ਆਪਣੇ ਜੀਵਨ ਦੇ ਅੰਤ ਤੱਕ ਉਸ ਪਰਮਾਤਮਾ ਨੂੰ ਚੇਤੇ ਕਰੀ ਜਾਵੇ। ਸਮਰੰਤ ਦੋ ਸ਼ਬਦਾਂ ਦਾ ਕੰਬੀਨੇਸ਼ਨ ਹੈ। ਸਿਮਰਨ ਕਰਦਾ ਰਹੋ ਆਪਣੇ ਜੀਵਨ ਦੇ ਅੰਤ ਤੱਕ, ਅਖੀਰਲੇ ਸਵਾਸਾਂ ਤੱਕ। ਕਿਉਂ ਅਖੀਰਲੇ ਸਵਾਸਾਂ ਦੀ ਗੱਲ ਤਾਂ ਕਹੀਏ, ਗੁਰਮੁਖੋ ਇਹ ਗ੍ਰੰਥ ਹੈ, ਯੋਗ ਵਿਸ਼ਿਸ਼ਟ ਬਹੁਤ ਵੱਡਾ ਗ੍ਰੰਥ ਹੈ, ਤੇ ਮੈਂ ਉਹਨੂੰ ਕਾਫੀ ਪੜ੍ਹਿਆ, ਮੇਰੇ ਘਰ ਵੀ ਉਪਲਬਧ ਹੈ, ਮੇਰੇ ਕੋਲ ਹੈ। ਉਹ ਸਾਰੇ ਗ੍ਰੰਥ ਦਾ ਇੱਕੋ ਇੱਕ ਨੁਕਤਾ, ਬਹੁਤ ਸਾਰੇ ਦ੍ਰਿਸ਼ਟਾਂਤ ਨੇ ਬੜੀਆਂ ਸਾਖੀਆਂ ਨੇ, ਪਰ ਉਹ ਸਾਰੇ ਗ੍ਰੰਥਾਂ ਤਾਤਪਰਜ ਇਹ ਹੈ ਕਿ ਜਿਹੜੀਆਂ ਵਾਸ਼ਨਾ ਨੇ ਨਾ, ਵਾਸ਼ਨਾ ਕਰਕੇ ਹੀ ਮਨੁੱਖ ਵਾਰ ਵਾਰ ਸੰਸਾਰ ਵਿੱਚ ਆਉਂਦਾ ਹੈ। ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਵੀ ਜ਼ਿਕਰ ਆਉਂਦਾ ਹੈ, ਵਾਸ਼ਨਾ ਵਧਾ ਆਵੇ ਜਾਵੇ। ਤੇ ਜੇ ਵਾਸ਼ਨਾ ਗਲਤ ਪਾਸੇ ਦੀ ਹੋਵੇਗੀ ਤੇ ਗਲਤ ਪਾਸੇ ਵੱਲ ਜਾਏਗਾ, ਜੇ ਚੰਗੇ ਪਾਸੇ ਦੀ ਵਿਰਤ ਚੰਗੇ ਪਾਸੇ ਵੱਲ ਜਾਵੇਗਾ। ਆਪਾਂ ਭਗਤਾਂ ਦਾ ਸ਼ਬਦ ਪੜ੍ਹਦੇ ਹਾਂ, ਅੰਤ ਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਬਹਿ ਜੇ ਮਰੇ। ਜੇ ਅਸੀਂ ਜ਼ਿੰਦਗੀ ਪ੍ਰਯੰਤ ਮਾਇਆ ਨਾਲ ਉਲਝੇ ਰਹਿਣਾ ਤੇ ਗੁਰਮੁਖੋਂ ਆਉਂਦੇ ਮੌਕੇ ਤੇ ਵੀ ਸਾਨੂੰ ਮਾਇਆ ਦਾ ਖਿਆਲ ਹੀ ਆਉਣਾ, ਭਾਵੇਂ ਆਪਾਂ ਮੰਨੀਏ ਜਾਂ ਨਾ ਮੰਨੀਏ, ਕਿਉਂਕਿ ਸਾਡੇ ਸੰਸਕਾਰ ਬਣ ਕੇ ਮੈਂ ਕੀ। ਉੱਥੇ ਬਾਬਾ ਤਰਲੋਚਨ ਜੀ ਕਹਿੰਦੇ ਕਿ ਉਹਦਾ ਰਿਜ਼ਲਟ ਕੀ ਹੋਵੇਗਾ, ਸਰਪ ਜੋਲ ਬਲ ਬਲ ਉਤਰੇ। ਸਾਡੀ ਭਾਰਤੀ ਸੰਸਕ੍ਰਿਤੀ ਦੇ ਮੁਤਾਬਕ ਸੱਪ ਦਾ ਮਾਇਆ ਨਾਲ ਬਹੁਤ ਮੋਹ ਹੈ। ਇਸੇ ਤਰ੍ਹਾਂ ਕਹਿੰਦੇ ਅੰਤ ਕਾਲ ਜੇ ਲੜਕੇ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ, ਸੂਕਰ ਜੋਨ ਵੱਲ ਵੱਲ ਉਤਰੇ। ਜੇ ਬੱਚਿਆਂ ਪਰਿਵਾਰ ਵਾਲੇ ਪਾਸੇ ਵੱਲ ਖਿਆਲ ਰਿਹਾ, ਜਿਹਦਾ ਸੂਰ ਹੈ ਜਾਂ ਸੂਰੀ ਹੈ, ਇਹਦੇ ਬਹੁਤ ਬੱਚੇ ਹੁੰਦੇ ਨੇ। ਤੇ ਪਰਮਾਤਮਾ ਕਹਿੰਦਾ ਫਿਰ ਭਾਈ ਚੰਗਾ ਤੂੰ ਬੱਚੇ ਜੰਮ ਜੰਮ ਕੇ ਆਪਣੀ ਰੀਝ ਪੂਰੀ ਕਰ ਲਾ। ਤੇ ਜੇ ਅੰਨ ਦੇ ਮੌਕੇ ਤੇ ਔਰਤ ਵਾਲੇ ਪਾਸੇ ਖਿਆਲ ਚਲਾ ਗਿਆ, ਔਰਤ ਦਾ ਮਰਦ ਵਾਲੇ ਪਾਸੇ ਖਿਆਲ ਚਲਾ ਗਿਆ, ਤੇ ਉਹਨਾਂ ਦੇ ਸੰਬੰਧਾਂ ਕਰਕੇ ਵੇਸਵਾ ਦੀ ਜੋਨ ਮਿਲ ਗਈ, ਕਿਉਂਕਿ ਸੰਸਕਾਰ ਉਹੋ ਜਿਹੇ ਨੇ, ਕਾਮਕ ਵਿਚਾਰਧਾਰਾ। ਤੇ ਅੱਗੇ ਭਗਤ ਕਹਿੰਦੇ ਨੇ ਖੀਰਲੀ ਭਗਤੀ ਚ ਕਹਿੰਦੇ ਨੇ ਅੰਤ ਕਾਲ ਨਾਰਾਇਣ ਸਿਮਰੇ ਐਸੀ ਚਿੰਤਾ ਮੈਂ ਵੀ ਮਰੇ। ਤੇ ਜੇ ਗੁਰਮੁਖ ਜ਼ਿੰਦਗੀ ਪ੍ਰਯੰਤ ਆਪਾਂ ਨਾਰਾਇਣ ਚੇਤੇ ਕਰਾਂਗੇ ਤੇ ਅੰਤ ਦੇ ਮੌਕੇ ਤੇ ਨਾਰਾਇਣ ਚੇਤੇ ਆਵੇਗਾ। ਜੇ ਨਾਰਾਇਣ ਚੇਤੇ ਨਹੀਂ ਕੀਤਾ, ਅੰਤ ਮੌਕੇ ਕਿਵੇਂ ਆਏਗਾ? ਸੰਸਕਾਰ ਬਣ ਕੇ ਨਾ। ਤੇ ਭਗਤ ਜੀ ਕਹਿੰਦੇ ਅੰਤ ਕਾਲ ਨਾਰਾਇਣ ਸਿਮਰੇ ਐਸੀ ਚਿੰਤਾ ਬਹਿ ਜੇ ਮਰੇ, ਵਦ ਤਰਲੋਚਨ ਤੇ ਨਰ ਮੁਕਤਾ ਪੀਤੰਬਰ ਵਾ ਕਿਰਦੇ ਵਸੇ। ਫਿਰ ਉਹ ਪਰਿਪੂਰਨ ਪਰਮਾਤਮਾ ਜਿਹੜਾ ਨਾ, ਉਹਦੇ ਵਿੱਚ ਇਹ ਜੀਵ ਆਤਮਾ ਇੱਕ ਵਿੱਚ ਹੋ ਜਾਏਗੀ। ਇਸ ਕਰਕੇ ਮੇਰੇ ਗੁਰਦੇਵ ਜੀ ਤੇਰੇ ਪੰਡਿਤ ਹਰੀ ਲਾਲ ਤੇ ਕ੍ਰਿਸ਼ਨ ਲਾਲ ਜੀ, ਜਿਹੜਾ ਰਮਿਆ ਹੋਇਆ ਰਾਮ ਹੈ, ਜਿਹਨੂੰ ਕੋ ਦਮੋਦਰ ਕਹਿੰਦਾ ਹੈ, ਜਿਹਨੂੰ ਕੋ ਮਾਧਵ ਕਹਿੰਦਾ, ਭਾਈ ਉਸ ਪਰਮਾਤਮਾ ਦਾ ਨਾਮ ਜਿਹੜਾ ਨਾ, ਉਹ ਲੈਣਾ ਕਰੋ, ਲਈ ਚੱਲੋ ਜੀਵਨ ਦੇ ਅੰਤ ਤੱਕ।
ਚਰਨ ਕਮਲ ਸਰਣੰ।
ਸੋ ਹਰੀ ਲਾਲ ਤੇ ਕ੍ਰਿਸ਼ਨ ਲਾਲ ਨੇ ਕਿਹਾ, ਸਵਾਮੀ ਜੀ ਜਿਹੜਾ ਇਹ ਬੜਾ ਭੈਅ ਸੰਸਾਰ ਹੈ, ਇਹਦੇ ਤੋਂ ਤਰਨ ਦਾ ਸਾਨੂੰ ਕੋ ਸੌਖਾ ਜਿਹਾ ਢੰਗ ਦੱਸੋ। ਇਹਨੂੰ ਗੁਰਮੁਖੋ ਸਾਡੇ ਵਿਦਵਾਨ ਪੁਰਸ਼ਾਂ ਨੇ ਦੋ ਢੰਗ ਦੱਸੇ ਨੇ। ਇੱਕ ਨੂੰ ਕਹਿੰਦੇ ਨੇ ਚੀਟੀ ਮਾਰਗ ਤੇ ਦੂਜੇ ਨੂੰ ਕਹਿੰਦੇ ਨੇ ਬਿਹੰਗਮ ਮਾਰਗ। ਜਿਹੜਾ ਚੀਟੀ ਮਾਰਗ ਹੈ ਉਹ ਇਸ ਤਰ੍ਹਾਂ ਪੀੜੀ ਕੀੜੀ ਹੈ ਵਿਚਾਰੀ, ਤਣੇ ਵਾਲੇ ਪਾਸੇ ਤੋਂ ਹੌਲੀ ਹੌਲੀ ਚੜਕੇ ਤੇ ਪੱਤਿਆਂ ਤੱਕ ਪਹੁੰਚਦੀ ਹੈ, ਉਹਨੂੰ ਟਾਈਮ ਲੱਗਦਾ ਹੈ, ਮਿਹਨਤ ਕਰਨੀ ਪੈਂਦੀ ਹੈ। ਜਿਹੜਾ ਪੰਛੀ ਹੈ ਉਹਨੇ ਸਿੱਧੀ ਅਡਾਰੀ ਬਾਰੀ ਤੇ ਜਾ ਕੇ ਦਰਖਤ ਦੀ ਚੋਟੀ ਤੇ ਬਹਿ ਗਿਆ, ਉਹਨੂੰ ਕਹਿੰਦੇ ਨੇ ਬਿਹੰਗਮ ਮਾਰਗ। ਤੋ ਹਰੀ ਲਾਲ ਤੇ ਕ੍ਰਿਸ਼ਨ ਲਾਲ ਨੇ ਬੇਨਤੀ ਕੀਤੀ, ਪਾਤਸ਼ਾਹ ਸਾਨੂੰ ਕੋਈ ਸੌਖਾ ਜਿਹਾ ਤਰੀਕਾ ਦੱਸੋ, ਜੇ ਸੁਖੈਨ ਢੰਗ ਦੇ ਨਾਲ ਅਸੀਂ ਉਸ ਪ੍ਰਭੂ ਪਰਮਾਤਮਾ ਨੂੰ ਜਲੀਲ ਹੋ ਸਕੀਏ। ਪਾਤਸ਼ਾਹ ਜਵਾਬ ਦਿੰਦੇ ਹਨ,
ਚਰਨ ਕਮਲ ਸਰਣੰ।
ਕਹਿੰਦੇ ਗੁਰਮੁਖ ਪਿਆਰਿਓ, ਜਿਹੜਾ ਪਰਿਪੂਰਨ ਪਰਮਾਤਮਾ ਨਾ ਸੰਤਾਂ ਦੇ ਨਾਲ ਮਿਲ ਕੇ, ਕਿਉਂਕਿ ਇਸ ਸ਼ਲੋਕ ਵਿੱਚ ਅਖੀਰ ਵਿੱਚ ਆਉਂਦਾ ਹੈ, ਸਾਧ ਸਨੇਣ ਤਰਨੰ ਨਾਨਕ। ਹੇ ਭਾਈ, ਸਾਧੂਆਂ ਦੀ ਸੰਗਤ ਕਰਕੇ ਤਰਿਆ ਜਾਏਗਾ, ਜੇ ਸਾਧੂਆਂ ਦੀ ਸੰਗਤ ਕੋਈ ਜਾ ਕੇ ਉੱਥੇ ਸੁਲਫਾ ਪੀਤੀ ਜਾਂ ਭੰਗ ਪੀਤੀ ਜੇ ਤਰੇ ਨਾਲ ਕਰਨਗੇ ਤਾਂ ਉੱਥੇ ਸਾਧੂਆਂ ਦੀ ਸੰਗਤ ਵਿੱਚ ਕੁਝ ਕਰਮ ਕਰ, ਨੇਕ ਕਰਮ ਕਰ, ਸ੍ਰੇਸ਼ਟ ਕਰਮ ਕਰ। ਸਾਧ ਸੰਗੇਣ ਤਰਨੰ ਨਾਨਕ, ਸਾਧੂਆਂ ਦੀ ਸੰਗਤ ਵਿੱਚ ਆ ਕੇ ਤੂੰ ਤਰ ਜਾਏਗਾ ਤੇ ਕਿਵੇਂ ਤਰੇਗਾ? ਚਰਨ ਕਮਲ ਸਰਨੰ, ਜਿਹੜੇ ਗੁਰੂ ਦੇ ਚਰਨ ਕਮਲਾਂ ਦੀ ਸ਼ਰਨ ਲੈ ਕਰਕੇ
ਰਮਣੰ ਗੋਪਾਲ ਕੀਰਤਨ ਹੈ,
ਗੋਪਾਲ ਦੇ ਕੀਰਤਨ ਨੂੰ ਉਚਾਰਨਾ ਕਰੇ, ਰਮਣੰ ਦਾ ਅਰਥ ਹੁੰਦਾ ਉਚਾਰਨਾ ਕਰੇ,
ਸਾਧ ਸੰਗੇਣ ਕਰਨ ਨਾਨਕ,
ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਭਾਈ ਮਹਾਂਪੁਰਸ਼ਾਂ ਗੁਰਮੁਖਾਂ ਦੀ ਸੰਗਤ ਕਰਕੇ ਕਰਨਾ ਹੋਏਗਾ।
ਮਹਾਸਾਗਰ ਭੈ ਦੂਤਰ ਹੈ,
ਜਿਹੜਾ ਭਾਈ ਇਹ ਸੰਸਾਰ ਸਾਗਰ ਹੈ ਬਹੁਤ ਕਠਿਨ ਹੈ ਇਹਨੂੰ ਕਰਨਾ, ਇਹਦਾ ਅਰਥ ਵੀ ਕਰਕੇ ਮਹਾਂਪੁਰਸ਼ ਅਰਥ ਕੀਤਾ ਹੈ। ਮਨ ਕਰਕੇ ਚਰਨ ਕਮਲਾਂ ਦੀ ਸ਼ਰਨ ਗ੍ਰਹਿਣ ਕਰੇ, ਬਾਣੀ ਕਰਕੇ ਗੋਪਾਲ ਦਾ ਕੀਰਤਨ ਨੂੰ ਆਚਾਰੇ, ਸਰੀਰ ਕਰਕੇ ਸਾਧ ਸੰਗਤ ਦੀ ਸੇਵਾ ਕਰੇ, ਤਾਂ ਸੰਸਾਰ ਸਾਗਰ ਤੋਂ ਤਰਨਾ ਸੌਖਾ ਹੋ ਸਕਦਾ, ਵੈਸੇ ਬਹੁਤ ਔਖਾ ਹੈ। ਫਿਰ ਹਰੀ ਲਾਲ ਤੇ ਕ੍ਰਿਸ਼ਨ ਲਾਲ ਨੇ ਬੇਨਤੀ ਕੀਤੀ ਕਿ ਮਹਾਰਾਜ ਅੰਗਾਂ ਦੀ ਵੱਖ ਵੱਖ ਰੱਖਿਆ ਕਿਸ ਤਰ੍ਹਾਂ ਹੋ ਸਕਦੀ ਹੈ? ਤਾਂ ਗੁਰੂ ਪਾਤਸ਼ਾਹ ਵੱਖ ਵੱਖ ਅੰਗਾਂ ਦੇ ਸੰਬੰਧ ਵਿੱਚ ਆਪ ਪਵਿੱਤਰ ਉਪਦੇਸ਼ ਦਿੰਦੇ ਹਨ।
ਸਿਰ ਮਸਤਕ ਰੱਖਿਆ ਪਾਰ ਬ੍ਰਹਮੰ,
ਉਹ ਕਹਿੰਦੇ ਨੇ ਭਾਈ ਪਾਰ ਬ੍ਰਹਮ, ਪਾਰ ਬ੍ਰਹਮ ਨਾਮ ਉਚਾਰਨ ਕਰਕੇ ਸਿਰ ਅਤੇ ਮੱਥੇ ਦੀ ਰੱਖਿਆ ਹੁੰਦੀ ਹੈ।
ਹਸਤ ਕਾਇਆ ਰੱਖਿਆ ਪਰਮੇਸ਼ੁਰ ਹੈ,
ਇਸੇ ਤਰ੍ਹਾਂ ਪਰਮੇਸ਼ੁਰ ਪਰਮੇਸ਼ੁਰ ਨਾਮ ਉਚਾਰਨ ਕਰਕੇ ਹਸਤ ਹੱਥਾਂ ਤੇ ਕਾਇਆ ਜਿਹੜਾ ਸਰੀਰ ਹੈ ਇਹਦੀ ਰੱਖਿਆ ਹੁੰਦੀ ਹੈ, ਕਾਇਆ ਸਰੀਰ ਨੂੰ ਬੋਲਦੇ ਹਨ।
ਆਤਮ ਰੱਖਿਆ ਗੋਪਾਲ ਸਵਾਮੀ,
ਗੋਪਾਲ ਸਵਾਮੀ, ਗੋਪਾਲ ਸਵਾਮੀ ਨਾਮ ਦੇ ਉਚਾਰਨ ਕਰਕੇ ਆਤਮ ਕਹਿੰਦੇ ਨੇ ਮਨ ਨੂੰ, ਕਿਉਂਕਿ ਮਨ ਭੇਤ ਵਾਰਾ ਹੈ, ਮਨ ਪੁਆੜੇ ਦੀ ਜੜ ਹੈ, ਮਨ ਡੋਲਦਾ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਕਿ ਗੁਰਮੁਖਾ ਜੇ ਤੂੰ ਗੋਪਾਲ ਸਵਾਮੀ, ਗੋਪਾਲ ਸਵਾਮੀ ਪਰਮਾਤਮਾ ਦਾ ਨਾਮ ਚੇਤੇ ਰੱਖੇਗਾ, ਜਿਹੜਾ ਤੇਰਾ ਮਨ ਕੰਟਰੋਲ ਚ ਰਹੇਗਾ।
ਧਨ ਚਰਨ ਰੱਖਿਆ ਜਗਦੀਸ਼ਵਰ ਹੈ,
ਔਰ ਇਸੇ ਪ੍ਰਕਾਰ ਜਗਦੀਸ਼ਵਰ, ਜਗਦੀਸ਼ਵਰ ਦੇ ਨਾਮ ਉਚਾਰਨ ਕਰਕੇ ਧਨ ਅਤੇ ਚਰਨਾਂ ਦੀ ਰੱਖਿਆ ਹੁੰਦੀ, ਭਾਵ ਜਗਦੀਸ਼ਵਰ ਦੇ ਚਿੰਤਨ ਦੇ ਨਾਲ ਜਿਹੜਾ ਧਨ ਹੈ, ਧਨ ਦੇ ਜਾਣ ਦਾ ਜਿਹੜਾ ਦੁੱਖ ਹੈ ਉਹ ਮਨੁੱਖ ਨੂੰ ਮਹਿਸੂਸ ਨਹੀਂ ਹੁੰਦਾ, ਅਤੇ ਚਰਨਾਂ ਵਿਖੇ ਸੂਲ ਆਦਿਕ ਜਿਹੜੇ ਚੁਭਣ ਦਾ ਦੁੱਖ ਹੈ ਇਹ ਨਹੀਂ ਹੁੰਦਾ। ਖਿੱਚਵੇਂ ਅਰਥ ਕੀਤੇ ਮਹਾਂਪੁਰਸ਼ਾਂ ਨੇ,
ਸਰਵ ਰੱਖਿਆ ਗੁਰਦਿਆਲ ਹੈ, ਸਰਵ ਰੱਖਿਆ ਗੁਰਦਿਆਲ ਹੈ, ਭੈ ਦੂਖ ਵਿਨਾਸ਼ਨ ਹੈ।
ਸੋ ਦਿਆਲੂ ਸੁਭਾਅ ਵਾਲੇ ਗੁਰੂ ਦੇ ਨਾਮ ਉਚਾਰਨ ਕਰਨ ਦੇ ਨਾਲ ਸਾਰੇ ਅੰਗਾਂ ਦੀ ਰੱਖਿਆ ਹੁੰਦੀ ਹੈ ਤੇ ਭੈ ਦਾਇਕ ਦੁੱਖ ਵੀ ਨਾਸ ਹੋ ਜਾਂਦੇ। ਜਮਾਂ ਦਾ ਭੈ, ਜੰਮਣ ਤੇ ਮਰਨ ਦਾ ਦੁੱਖ, ਜਿਹੜੇ ਸਾਰੇ ਦੁੱਖ ਨੇ ਇਹ ਨਾਸ ਹੋ ਜਾਂਦੇ ਹਨ।
ਭਗਤ ਵਛਲ ਅਨਾਥ ਨਾਥੇ,
ਉਹ ਪਿਆਰਾ ਤੇ ਅਨਾਥਾਂ ਦਾ ਸਵਾਮੀ ਹੈ, ਜਿਹੜੇ ਦੇ ਪਿਆਰੇ ਨੇ ਨਾ ਉਹਨਾਂ ਦਾ ਮਾਲਕ ਹੈ, ਤੇ ਜਿਹੜੇ ਉਹਦੇ ਪਿਆਰੇ ਨੇ ਉਹ ਆਪਣੇ ਪਿਆਰ ਕਰਕੇ ਉਸ ਪਰਮਾਤਮਾ ਨੂੰ ਛੱਡ ਲੈਂਦੇ ਨੇ, ਇਸ ਕਰਕੇ ਉਹਨੂੰ ਭਗਤ ਵਛਲ ਕਿਹਾ ਗਿਆ ਹੈ।
ਸਰਨ ਨਾਨਕ ਪੁਰਖ ਅਚੁੱਤ ਹੈ,
ਅਚੁੱਤੇ ਦਾ ਅਰਥ ਹੁੰਦਾ ਅਗੇੜ। ਆਪਾਂ ਜਿਹੜੇ ਮਨੁੱਖ ਆ ਗੁਰਮੁਖ, ਸਾਡਾ ਕੋਈ ਸਟੈਂਡ ਨਹੀਂ, ਸਾਨੂੰ ਕੋਈ ਲਾਲਚ ਦੇ ਕੇ, ਤਬਾਹ ਦੇ ਕੇ, ਕਿਸੇ ਰਿਸ਼ਤੇਦਾਰ, ਕਿਸੇ ਦੋਸਤ ਦਾ ਦਬਾਅ ਪਾ ਕੇ ਆਪਣੇ ਸਟੈਂਡ ਤੋਂ ਕੋਈ ਬਦਲ ਸਕਦਾ ਹੈ? ਅਸੀਂ ਬਦਲ ਜਾਂਦੇ ਹਾਂ, ਲੇਕਿਨ ਪਰਮਾਤਮਾ ਨੇ ਅਚੁੱਤ ਲਫ਼ੀ ਤਾਂ ਆਖਿਆ ਕਿ ਪਰਮਾਤਮਾ ਜਿਹੜਾ ਉਹਨੂੰ ਬਦਲਿਆ ਨਹੀਂ ਜਾ ਸਕਦਾ, ਉਹ ਕਿਸੇ ਪ੍ਰੈਸ਼ਰ ਦੇ ਅਧੀਨ ਨਹੀਂ, ਉਹ ਬੇਨਿਯਮਾ ਨਹੀਂ, ਬੇਅਸੂਲਾ ਨਹੀਂ। ਬੇਅਸੂਲਾ ਨਾ ਹੋਣ ਕਰਕੇ, ਅਸੂਲ ਵਾਲਾ ਹੋਣ ਕਰਕੇ ਉਹਨੂੰ ਕਹਿੰਦੇ ਨੇ ਅਚੁੱਤ, ਅਗਿੜ ਪੁਰਖ ਪਰਮਾਤਮਾ ਜਿਹੜਾ ਨਾ ਉਹ ਸਰਨ ਨਾਨਕ ਪੁਰਖ ਅਚੁੱਤ ਹੈ। ਪਾਤਸ਼ਾਹ ਕਹਿੰਦੇ ਕਿ ਹੇ ਹਰੀ ਲਾਲ ਤੇ ਕ੍ਰਿਸ਼ਨ ਲਾਲ, ਜਿਹੜਾ ਉਹ ਪਰਿਪੂਰਨ ਪਰਮਾਤਮਾ ਜਿਹੜਾ ਬਦਲਦਾ ਨਹੀਂ, ਉਹਦੀ ਸ਼ਰਨ ਵਿੱਚ ਆਉਣਾ ਕਰ।
ਸਿਰ ਮਸਤਕ ਰੱਖਿਆ ਪਾਰ ਬ੍ਰਹਮੰ, ਹਸਤ ਕਾਇਆ ਰੱਖਿਆ ਪਰਮੇਸ਼ਰ ਹੈ।
ਇਸੇ ਤਰ੍ਹਾਂ ਸੰਪਰਦਾਇ ਜਿਹੜੇ ਗਿਆਨੀ ਦੇ ਸਾਨੂੰ ਗੁਰਮੁਖ ਦਾ ਦੂਜਾ ਅਰਥ ਇਹ ਪੜਾਇਆ ਗਿਆ ਹੈ ਕਿ ਸਿਰ ਤੇ ਮੱਥਾ ਰੱਖਿਆ ਹੋਇਆ ਤਾਂ ਸਫਲ ਹੈ ਕਿ ਜੇਕਰ ਇਹ ਪਰਮਾਤਮਾ ਪਰਮੇਸ਼ਰ ਦਾ ਨਾਮ ਉਚਾਰਨਾ ਕਰੇ। ਆਪਾਂ ਭਗਤਾਂ ਦਾ ਸ਼ਬਦ ਪੜ੍ਹਦੇ ਹਾਂ, ਬਾਬੇ ਫਰੀਦ ਦਾ, ਜੋ ਸਿਰ ਸਾਈ ਨਾ ਨਿਵੇ, ਸੋ ਸਿਰ ਕੀਜੈ ਕਾਏ, ਕੁੰਨੇ ਹੇਠ ਜਲਾਈਏ ਬਾਲ ਮੱਥਾ ਦੀ ਥਾਏ। ਬਾਬਾ ਫਰੀਦ ਕਹਿੰਦਾ ਵੀ ਜਿਹੜਾ ਸਿਰ ਪਰਮਾਤਮਾ ਦੇ ਅੱਗੇ ਝੁਕਦਾ ਨਹੀਂ ਨਾ, ਉਹਨੂੰ ਚੁੱਲ੍ਹੇ ਦੇ ਵਿੱਚ ਡਾਹ ਦਿਓ, ਉਹ ਕਿਸੇ ਕੰਮ ਨਹੀਂ। ਆਪਾਂ ਭੱਟਾਂ ਦੇ ਸੂਈਏ ਪੜ੍ਹਦੇ ਹਾਂ, ਉੱਥੇ ਪੱਟ ਕਹਿੰਦੇ ਨੇ ਗੁਰਮੁਖੋ ਜਵਾਨ ਤਾਂ ਸਫਲੀ ਵੀ ਜੇ ਜਵਾਨ ਗੁਰੂ ਅਮਰਦਾਸ ਮਹਾਰਾਜ ਦਾ ਨਾਂ ਲਾਇਆ, ਜੀ ਤਾਂ ਪਰ ਸਖਿਆਤ ਜੀ ਗੁਰ ਅਮਰ ਭਣੀਜੈ। ਇਹ ਜਵਾਨ ਤਾਂ ਸਫਲੀ ਵੀ ਜੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿ, ਇਹ ਮੱਥਾ ਤਾਂ ਸਫਲਾ ਹੈ ਜੇ ਗੁਰੂ ਅੱਗੇ ਝੁਕੇ, ਇਹ ਪੈਰ ਤਾਂ ਸਫਲੇ ਜੇ ਇਹ ਗੁਰੂ ਦੇ ਚਰਨਾਂ ਨੂੰ ਛੋੜ ਤਾਂ। ਹੱਥਾਂ ਪਰ ਸਖਿਆਤ ਹੱਥ ਲੱਗੇ ਗੁਰ ਅਮਰ ਪੈ, ਜੇ ਗੁਰੂ ਨਾਲ ਹੱਥ ਛੋੜ ਤਾਂ। ਗੁਰਮੁਖੋ ਇੱਥੇ ਨਮਸਕਾਰ ਦੀ ਗੱਲ ਕੀਤੀ ਹੈ, ਮੈਂ ਕੱਲ ਵੀ ਜ਼ਿਕਰ ਕੀਤਾ ਸੀ ਪਰ ਉਹ ਟੇਪ ਨਾ ਹੋਣ ਕਰਕੇ ਮੈਂ ਦੁਬਾਰਾ ਰਿਪੀਟ ਕਰਨ ਲੱਗਾ ਕਿ ਭਾਈ ਰੂਪ ਚੰਦ ਦੀ ਔਲਾਦ ਵਿੱਚੋਂ ਇਹ ਗੁਰਮੁਖ ਪਿਆਰੇ ਵਿਦਵਾਨ ਹੋਏ ਨੇ, ਸਰਦਾਰ ਪਦਮਨ ਸਿੰਘ ਜੀ ਬਾਗੜੀਆ। ਉਹਨਾਂ ਨੇ ਇੱਕ ਲੇਖ ਲਿਖਿਆ ਸੀ ਤੇ ਮੈਂ ਉਹ ਸੰਨ 72 ਵਿੱਚ ਪੜ੍ਹਿਆ ਸੀ, ਮੈਨੂੰ ਚੰਗੀ ਤਰ੍ਹਾਂ ਚੇਤੇ ਹੈ। ਉਹ ਕਹਿੰਦੇ ਵੀ ਜਦੋਂ ਅਸੀਂ ਗੁਰਦੇਵ ਜੀ ਅੱਗੇ ਮੱਥਾ ਟੇਕਦੇ ਹਾਂ ਨਾ ਤੇ ਸਾਨੂੰ ਇੱਕ ਗੋਡਾ ਥੱਲੇ ਲਾਉਣਾ ਚਾਹੀਦਾ ਖੱਬਾ, ਇਹ ਗੋਡਾ ਚੁੱਕੀ ਰੱਖਣਾ ਚਾਹੀਦਾ। ਤੇ ਮਨ ਵਿੱਚ ਵਿਚਾਰ ਆਉਂਦੀ ਹੈ ਕਿ ਅਸੀਂ ਮੱਥਾ ਟੇਕਣਾ ਤੇ ਅਸੀਂ ਪਰੇਡ ਕਰਨੀ ਹੈ, ਕਿਤਨਾ ਟੇਕ ਲਿਆ। ਪਰ ਉਹਨਾਂ ਗੁਰਮੁਖਾਂ ਨੇ ਇਹਦੇ ਪਿੱਛੇ ਕੋਈ ਦਲੀਲ ਦਿੱਤੀ ਹੈ। ਉਹ ਭਾਈ ਰੁਪਦਮਨ ਸਿੰਘ ਜੀ ਬਾਗੜੀਆ ਕਹਿੰਦੇ ਜਿਹੜਾ ਗੁਰੂ ਦੇ ਅੱਗੇ ਗੋਡਾ ਲਾਉਣਾ ਉਹਦਾ ਭਾਵੇ ਕਿ ਮਹਾਰਾਜ ਮੈਂ ਤੁਹਾਨੂੰ ਝੁਕਦਾ, ਮੈਂ ਨਮਸਕਾਰ ਕਰਦਾ, ਮੈਂ ਤੁਹਾਨੂੰ ਆਪਣਾ ਮਾਲਕ ਮੰਨਦਾ। ਉਹ ਭਾਈ ਸਾਹਿਬ ਕਹਿੰਦੇ ਵੀ ਸਾਨੂੰ ਕਲਗੀਧਰ ਪਾਤਸ਼ਾਹ ਨੇ ਸੰਤ ਸਿਪਾਹੀ ਬਣਾਇਆ ਹੈ। ਸਿਪਾਹੀ ਉਹ ਹੁੰਦਾ ਹੈ ਜਿਹੜਾ ਬਿਲਕੁਲ ਤਤਪਰ ਰਹਿ, ਜਿਹੜਾ ਬਿਲਕੁਲ ਅਲਰਟ ਰਹਿ, ਜਿਹੜਾ ਅਵੇਸਲਾ ਹੈ ਨਾ, ਉਹ ਸਿਪਾਹੀ ਕਦੇ ਕਾਮਯਾਬ ਨਹੀਂ ਹੁੰਦਾ। ਇਸ ਕਰਕੇ ਉਹ ਕਹਿੰਦੇ ਕਿ ਇਹ ਕੋਡਾ ਤੇਰਾ ਉੱਚਾ ਰਵੇ, ਜਿਹਨੂੰ ਕਹਿੰਦੇ ਨੇ ਵੀਰ ਆਸਣ, ਵੀ ਮਹਾਰਾਜ ਮੈਂ ਤੇਰੇ ਹਰ ਹੁਕਮ ਲਈ ਮਰ ਮਿਟਣ ਲਈ ਤਿਆਰ ਹਾਂ। ਦੇ ਸ਼ਿਵਾ ਪਰ ਮੋਹ ਇਹ ਹੈ, ਸ਼ੁਭ ਕਰਮਨ ਤੇ ਕਬਹੂ ਨਾ ਡਰੋ, ਨਾ ਡਰੋ ਅਰਸੋਂ ਜਬ ਜਾਏ ਲੜੋ, ਨਿਸ਼ਚੇ ਕਰ ਆਪਣੀ ਜੀਤ ਕਰੋ, ਆ ਸਿੱਖੋ ਆਪਣੇ ਹੀ ਮਨ ਕਹੋ, ਇਹ ਲਾਲ ਚਹੋ ਗੁਣ ਤੋ ਉਚਰੋ, ਜਬ ਆਪ ਕੀ ਔਧ ਨਿਧਾਨ ਬਣੇ, ਆਤ ਹੀ ਰਣਮੈ ਤਬ ਜੂਝ ਮਰੋ। ਮੇਰੇ ਬਾਲਕਾ ਮੇਰੇ ਤੇ ਰਹਿਮਤ ਕਰ, ਮੈਨੂੰ ਇਹ ਵਰ ਬਖਸ਼ ਕਿ ਮੈਂ ਚੰਗਾ ਕਰਮ ਕਰਾਂ, ਮੈਂ ਸ਼ੁਭ ਕਰਮ ਤੋਂ ਟਲਾਂ ਨਾ। ਜੇ ਕਿਤੇ ਮੌਕਾ ਬਣ ਜਾਏ ਤੇ ਮੈਂ ਤੇਰੇ ਗੁਰਦਾ ਪ੍ਰਬੰਧ ਰਹਿ ਕੇ ਤੇ ਆਪਣਾ ਫੀਤਾ ਫੀਤਾ ਕਟਵਾ ਦਿਆਂ। ਇਹ ਗੋਡੇ ਨੂੰ ਖੜਿਆ ਰੱਖਣ ਦਾ ਮਤਲਬ ਉਹਨਾਂ ਦੱਸਿਆ। ਫਿਰ ਕੋਈ ਹੱਥਾਂ ਨੂੰ ਮੋਢੇ ਕਰਦਾ, ਕੋਈ ਸਿੱਧੇ ਕਰਦਾ, ਜਿਵੇਂ ਜਿਵੇਂ ਕਿਸੇ ਦੀ ਮਰਜ਼ੀ, ਉਹ ਆਪੋ ਆਪਣੀ ਤਕਲੀਫ ਕਰਦੇ ਨੇ। ਮੁਸਲਮਾਨਾਂ ਚ ਕੁਝ ਨਹੀਂ, ਇਸ ਪੱਖੋਂ ਉਹਨਾਂ ਦਾ ਨਹੀਂ ਮਹਿਤ। ਤੁਸੀਂ ਲੱਖਾਂ ਦੀ ਗਿਣਤੀ ਚ ਮੁਸਲਮਾਨਾਂ ਨੂੰ ਨਮਾਜ਼ ਪੜ੍ਹਦੇ ਦੇਖਦੇ ਹੋ, ਪਰ ਉਹਨਾਂ ਦਾ ਇੱਕੋ ਇੱਕ ਨਿਯਮ ਹੋਏਗਾ। ਉਹਨਾਂ ਦਾ ਦੁਆਟ ਮੰਗਣ ਦਾ ਢੰਗ ਸਾਰਿਆਂ ਮੁਸਲਮਾਨਾਂ ਭਰਾਵਾਂ ਦਾ ਇੱਕ ਹੈ। ਜਦੋਂ ਉਹ ਨਮਾਜ਼ ਪੜ੍ਹਦੇ, ਉਹਨਾਂ ਦੀ ਬੈਠਣ ਦੀ ਪੁਜੀਸ਼ਨ ਸਾਰਿਆਂ ਦੀ ਇੱਕ ਹੈ। ਜਦੋਂ ਉਹ ਸਮਾਪਤੀ ਦੇ ਮੌਕੇ ਤੇ ਨਮਾਜ਼ ਨੂੰ ਪੂਰਿਆਂ ਕਰਦੇ ਨੇ, ਉਦੋਂ ਆਪਣੇ ਸੱਜੇ ਤੇ ਖੱਬੇ ਮੋਢੇ ਵੱਲ ਆਪਣਾ ਮੂੰਹ ਕਰਕੇ ਸਲਾਮਾਂ ਲੇਖ ਕਹਿੰਦੇ ਨੇ ਆਪਣੇ ਮੂੰਹ ਵਿੱਚ। ਉਹਨਾਂ ਦਾ ਵਿਸ਼ਵਾਸ ਹੈ ਇਹ ਨੇਕੀ ਦੇ ਬਦੀ ਦੇ ਫਰੀਕੇ ਸਾਡੇ ਮੋਢਿਆਂ ਤੇ ਬੈਠੇ ਨੇ ਤੇ ਇਹ ਰੋਜੇ ਕਿਆਮ ਦੇ ਮੌਕੇ ਤੇ ਸਾਡੀ ਗਵਾਹੀ ਦੇਣਗੇ। ਉਹਨਾਂ ਮੁਸਲਮਾਨ ਭਰਾਵਾਂ ਦਾ ਵਿਸ਼ਵਾਸ ਇਸ ਸੰਬੰਧ ਵਿੱਚ। ਅਸੀਂ ਗੁਰਮੁਖੋ ਜਿਹੜੇ ਹੱਥ ਨੇ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੇ ਅੱਗੇ ਥੱਲੇ ਕਰਕੇ ਲਾਉਣਾ ਤੇ ਆਪਣੇ ਮਨ ਹੀ ਮਨ ਵਿੱਚ ਇਹ ਮਹਿਸੂਸ ਕਰਨਾ ਕਿ ਮੈਂ ਗੁਰੂ ਪਾਤਸ਼ਾਹ ਦੇ ਚਰਨਾਂ ਨੂੰ ਫੜੀ ਬੈਠਾ ਹੈ ਤੇ ਨਾਲ ਅਰਦਾਸ ਕਰਨੀ ਹੈ। ਸਗਰ ਦੁਆਰ ਕੋ ਛਾੜ ਕਹਿ ਗਹਿ ਤੁਹਾਰੋ ਦੁਆਰ, ਬਾਹੇ ਗਹਿ ਕੀ ਲਾਜ ਹਸ ਗੋਬਿੰਦ ਦਾਸ ਦੁਆਰ। ਇਹ ਨਹੀਂ ਵੀ ਇੱਥੇ ਵੀ ਮੱਥਾ ਟੇਕਿਆ ਤੇ ਮੁੜ ਕੇ ਬਾਹਰ ਖਿੱਚ ਕਬਰ ਨੂੰ ਜਾ ਕੇ ਮੱਥਾ ਟੇਕ ਦਿੱਤਾ, ਕਿਸੇ ਸਿੱਖ ਨੂੰ ਮੱਥਾ ਟੇਕ ਦਿੱਤਾ, ਕਿਸੇ ਬ੍ਰਾਹਮਣ ਨੂੰ ਮੱਥਾ ਟੇਕ ਦਿੱਤਾ। ਨਾ, ਮੱਥਾ ਕੇਵਲ ਤੇ ਕੇਵਲ ਇੱਕ ਸੱਚੇ ਪਾਤਸ਼ਾਹ ਮੈਂ ਤੇਰੇ ਅੱਗੇ ਝੁਕਾਉਣਾ, ਮੈਂ ਕਿਸੇ ਅੱਗੇ ਹੋਰ ਅੱਗੇ ਝੁਕਦਾ ਨਹੀਂ, ਮੈਂ ਤੈਨੂੰ ਆਪਣਾ ਮੁਰਸ਼ਦ ਮੰਨਦਾ, ਮੈਂ ਸਾਰੇ ਦੁਆਰਿਆਂ ਦੀ ਝਾਂਗ ਲਾ ਕੇ ਕੇਵਲ ਤੇਰੇ ਦੁਆਰੇ ਦੀ ਝਾਂਗ ਰੱਖੀ ਹੈ। ਅਗਲਾ ਅਸੀਂ ਨਾਲ ਪੜ੍ਹਨਾ ਹੈ, ਡੰਡੌਤ ਬੰਦਰ ਅਣਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਘਰ ਹੱਥ। ਮੈਂ ਡੰਡੌਤ ਅਰਥ ਨਾਲ ਡੰਡੇ ਬੱਤ ਸਿੱਧੇ ਹੋ ਗਏ, ਮੈਂ ਸਿੱਧੇ ਹੋ ਕੇ ਮਨ ਦੀਆਂ ਕੁਟਲ ਤਾਈਆਂ ਕੱਢ ਕੇ ਤੇਰੇ ਅੱਗੇ ਅਰਦਾਸ ਕਰਦਾ, ਮੇਰੇ ਮਾਲਕਾ ਮੇਰੇ ਮਨ ਨੂੰ ਡੋਲਣ ਤੋਂ ਬਚਾ ਲਈ, ਕਿਉਂਕਿ ਗੁਰੂ ਪਿਆਰੋ ਮਨ ਦੇ ਡੋਲਣ ਦਾ ਅਤਵਾਰ ਨਹੀਂ। ਮਨ ਲੋਭੀ, ਮਨ ਲਾਲਚੀ, ਮਨ ਚੰਚਲ, ਮਨ ਚੋਰ, ਮਨ ਦੇ ਮਗਰ ਨਾ ਲੱਗੀਏ, ਪਲਕ ਪਲਕ ਮਨ ਹੋਰ, ਮਨ ਦੀਵੇ ਦੀ ਲਾਟ ਵਰਗਾ ਚੰਚਲ ਹੈ। ਇਸ ਕਰਕੇ ਅਰਦਾਸ ਬੇਨਤੀ ਕਰਨੀ ਹੈ। ਸੋ ਗੁਰਦੇਵ ਕਹਿੰਦੇ ਨੇ ਗੁਰਮੁਖੋ ਸਿਰ ਤੇ ਮੱਥਾ ਰੱਖਿਆ ਹੋਇਆ ਤਾਂ ਸਫਲਾ ਕਿ ਜੇ ਪ੍ਰਮਾਤਮਾ ਦਾ ਨਾਮ ਉਚਾਰਨਾ ਕਰੇ, ਹੱਥਾਂ ਦੇ ਸਰੀਰ ਇਹ ਰੱਖੇ ਤਾਂ ਸਫਲੇ ਨੇ, ਜੇ ਇਹ ਪ੍ਰਮਾਤਮਾ ਦਾ ਨਾਮ ਲੈਣਾ ਕਰਨ ਤਾਂ।
ਆਤਮ ਰੱਖਿਆ ਗੋਪਾਲ ਸਵਾਮੀ, ਤਨ ਚਰਨ ਰੱਖਿਆ ਜਗਦੀਸ਼ਰ ਹੈ।
ਸਾਡੇ ਮਨ ਦਾ ਫਾਇਦਾ ਵੀ ਤਾਂ ਹੈ ਜੇਕਰ ਗੋਪਾਲ ਸਵਾਮੀ, ਗੋਪਾਲ ਸਵਾਮੀ ਇਤਿਹਾਸਕ ਨਾਮ ਚਾਰਨਾ ਕਰੇ। ਤਨ ਤੇ ਪੈਰ ਰੱਖੇ ਹੋਏ ਤਾਂ ਸਫਲੇ ਹਨ, ਜੇ ਤੁਹਾਨੂੰ ਅਸੀਂ ਨੇਕ ਪਾਸੇ ਵੱਲ ਲਾਉਣਾ ਕਰੀਏ। ਸਾਡੇ ਪੈਰਾਂ ਦਾ ਤਾਂ ਫਾਇਦਾ ਹੈ ਜੇ ਇਹ ਨੇਕ ਪਾਸੇ ਸਾਧ ਸੰਗਤ ਵਾਲੇ ਪਾਸੇ ਜਾਣ ਤਾਂ।
ਸਰਵ ਰੱਖਿਆ ਗੁਰਦਿਆਲ ਹੈ, ਭੈ ਦੁਖ ਵਿਨਾਸ਼ਨ ਹੈ।
ਬਾਕੀ ਦੇ ਸਾਰੇ ਅੰਗ ਰੱਖੇ ਤਾਂ ਸਫਲੇ ਨੇ ਜੋ ਗੁਰੂ ਦਿਆਲੂ ਇਹ ਆਚਾਰਨਾ ਕਰੇ, ਕਿਉਂਕਿ ਇਹਨਾਂ ਨਾਮਾਂ ਦੇ ਆਚਾਰਨ ਕਰਨ ਦੇ ਨਾਲ ਇੱਕ ਤਾਂ ਸਾਰੇ ਅੰਗਾਂ ਦੀ ਸਫਲਤਾ ਹੈ ਤੇ ਦੂਸਰਾ ਸਾਰੇ ਭੈ ਤੇ ਸਾਰੇ ਦੁੱਖ ਨਾਸ਼ ਹੋ ਜਾਂਦੇ ਨੇ। ਗੁਰਮੁਖ ਬਹੁਤ ਹੀ ਪੁਰਾਣੀ ਗੱਲ ਨਹੀਂ, ਕਲਕੱਤੇ ਦੀ ਗੱਲ ਹੈ। ਉੱਥੇ ਬਾਰ ਬਾਰ ਇੱਕ ਆਦਮੀ ਰਹਿੰਦਾ ਸੀ ਤੇ ਉਹ ਆਦਮੀ ਮਾਰ ਕੇ ਖਾਂਦਾ ਸੀ। ਆਦਮੀ ਭਾਈ ਸਾਹਿਬ ਦੇ ਪੰਕਤੀ ਪੰਡਤ ਮੈਨੂੰ ਖਿਆਲ ਆ ਗਿਆ, ਸਰਬ ਰੱਖਿਆ ਗੁਰਦਿਆਲੇ ਭੈ ਦੁੱਖ ਬਨਾਸਨੇ। ਗੁਰਮੁਖਾ, ਜੇ ਗੁਰੂ ਗੁਰੂ ਕਰੇਗਾ ਨਾ ਤੇ ਗੁਰੂ ਤੇਰੇ ਸਾਰੇ ਦੁੱਖਾਂ ਦੀ ਜ਼ਿੰਮੇਵਾਰੀ ਚੁੱਕਲੇਗਾ, ਤੇਰੇ ਦੁੱਖ ਨਾਸ ਕਰ ਦੇਗਾ। ਉਹ ਮਹਾਤਮਾ ਜਨ ਉਸ ਪਾਸੇ ਨੂੰ ਜਾ ਰਹੇ ਸਨ। ਇੱਕ ਸਰਦਾਰ ਜੀ ਕਹਿਣ ਲੱਗੇ, ਬਾਬਾ ਜੀ ਤੁਸੀਂ ਇਸ ਪਾਸੇ ਨਾ ਜਾਓ, ਇਸ ਪਾਸੇ ਵੱਲ ਇੱਕ ਆਦਮ ਹੋਰ ਬੰਦਾ ਰਹਿੰਦਾ ਹੈ ਸਾਧੂਆਂ ਦੀ ਭੇਸ ਵਿੱਚ, ਉਹ ਬੰਦੇ ਖਾਂਦਾ, ਤੁਸੀਂ ਰੱਬ ਦੇ ਪਿਆਰੇ ਤੁਸੀਂ ਨਾ ਜਾਓ। ਉਹ ਮਹਾਤਮਾ ਨਿਰਮਲੇ ਸਨ, ਕਹਿਣ ਲੱਗੇ ਵੀ ਗੁਰਮੁਖਾ ਉਹਦਾ ਜਾਣਾ ਪਏਗਾ, ਚਲੇ ਗਏ। ਉਸ ਬੰਦੇ ਨੇ ਛਲ ਨੀਤੀ ਵਰਤਿਆ, ਕਹਿਣ ਲੱਗੇ ਆਓ ਮਹਾਤਮਾ ਜੀ ਮਹਾਂਪੁਰਸ਼ ਬੜੀ ਕਿਰਪਾ ਕੀਤੀ ਜੀ ਤੇ ਮੈਂ ਤੁਹਾਨੂੰ ਕੁਛ ਵਿਖਾਵਾਂ। ਸੰਤ ਕਹਿੰਦੇ ਗੁਰਮੁਖਾ ਵਿਖਾ ਦੇ ਭਾਈ। ਉਹਨੇ ਮਹਾਂਪੁਰਸ਼ਾਂ ਨੂੰ ਤਾਗਾ ਦਿੱਤਾ, ਆਪ ਅੰਦਰ ਵੜ ਗਿਆ ਆਪਣੀ ਗੁਫਾ ਤੇ ਪੜ੍ਹਨ ਲੱਗ ਪਿਆ। ਉਹ ਘੋਰੀ ਸੀ, ਕੰਧ ਵੀ ਖਾਂਦਾ ਸੀ। ਜਦੋਂ ਉਹਨੇ ਉਹ ਤਾਗਾ ਸੰਤਾਂ ਨੂੰ ਫੜਾਇਆ ਤੇ ਕਹਿਣ ਲੱਗਾ, ਬਾਬਾ ਜੀ ਨੂੰ ਘੁੱਟ ਕੇ ਫੜੀ ਰੱਖਣਾ, ਤੁਸੀਂ ਬੜਾ ਕੁਛ ਵੇਖੋਗੇ। ਉਹਦੇ ਅੰਦਰ ਪੜ ਛੱਕ ਪੈ ਗਿਆ ਸੰਤਾਂ ਨੂੰ ਵੀ ਕੁਛ ਨਾ ਕੁਛ ਪੜ੍ਹੇਗਾ। ਤੇ ਹੋਇਆ ਕੀ ਵੀ ਉਹ ਉਸ ਬੰਦੇ ਨੇ ਅੰਦਰ ਕੁਝ ਪੜ੍ਹਿਆ ਤੇ ਉਹ ਜਿਹੜਾ ਕੱਚਾ ਤਾਗਾ ਸੀ ਲੋਹੇ ਦੀ ਤਾਰ ਫੜ ਗਿਆ। ਸੰਤ ਸਚੇਤ ਹੋ ਗਏ, ਉਹ ਮੂਲ ਮੰਤਰ ਦਾ ਪਾਠ ਕਿਹੜੀ ਕਰੀ ਗਏ। ਉਹ ਤੇ ਵਿਦਵਾਨ ਨਹੀਂ ਸਨ, ਉਹ ਪਰ ਨਿਰਮਲੇ ਆਮ ਬੰਦੇ ਨਾਲੋਂ ਵਿਦਵਾਨ ਹੁੰਦੇ ਨੇ, ਆਮ ਨਾਲੋਂ ਸਾਡੀ ਕੌਮ ਦੇ ਸਕਾਲਰ ਨੇ ਉਹ। ਜਦੋਂ ਉਹ ਕੱਚਾ ਤੰਦ ਲੋਹੇ ਦੀ ਤਾਰ ਬਣ ਗਿਆ ਨਾ ਤੇ ਸੰਤ ਮੂਲ ਮੰਤਰ ਦਾ ਪਾਠ ਤਾਂ ਕਰਦੇ ਕਰਦੇ ਸਨ, ਵਿੱਚੋਂ ਅੱਗ ਨਿਕਲੀ ਲੋਹੇ ਦੀ ਉਸ ਤਾਰ ਚੋਂ ਤੇ ਕਹਿਣ ਲੱਗੇ, ਗੁਰੂ ਨਾਨਕ ਪਾਤਸ਼ਾਹ ਮੇਰਾ ਤਾਂ ਤੂੰ ਹੀ ਆਸਰਾ ਹੈ, ਮੇਰਾ ਤਾਂ ਹੋਰ ਆਸਰਾ ਕੋਈ ਨਹੀਂ। ਉਹ ਗੁਰਮੁਖੋ ਕਹਿੰਦੇ ਨੇ ਉਹਦੇ ਵਿੱਚੋਂ ਅੱਗ ਦੀ ਲਾਟ ਨਿਕਲੀ, ਅੰਦਰ ਗਈ। ਉਸ ਜ਼ਾਲਮ ਬੰਦੇ ਨੇ ਉਹਨੇ ਫੂਕ ਦਿੱਤਾ, ਕਈ ਬੰਦੇ ਕਹਿੰਦੇ ਜੀ ਹੋ ਨਹੀਂ ਸਕਦਾ। ਗੁਰਮੁਖੀ ਦਾ ਗੁਰਬਾਣੀ ਵਿੱਚ ਜਵਾਬ ਹੈ, ਜੇ ਕੋ ਸਰ ਸੰਧੇ ਜਨ ਉੱਪਰ ਉਲਟੋ ਤੁਸੀਂ ਲਗਾਵੇਗੋ, ਜੇ ਕੋਈ ਪਰਮੇਸ਼ਰ ਦੇ ਪਿਆਰਿਆਂ ਦੇ ਉੱਪਰ ਤੀਰ ਚਲਾਉਂਦਾ ਨਾ ਤਾਂ ਉਲਟਾ ਉਹਨੂੰ ਲੱਗੇਗਾ। ਪਰਮੇਸ਼ਰ ਦੇ ਪਿਆਰੇ ਉਹ ਨੇ ਜਿਹੜੇ ਪਰਮੇਸ਼ਰ ਦੇ ਨਾਮ ਨਾਲ ਜੁੜੇ ਹੋਏ ਨੇ। ਇਸ ਕਰਕੇ ਗੁਰਦੇਵ ਕਹਿੰਦੇ ਨੇ ਸਰਬ ਰੱਖਿਆ ਗੁਰਦਿਆਲ ਭੈ ਦੂਖ ਪਨਾਸ ਨੇ, ਉਹ ਭਾਈ ਭੈ ਤੇ ਸਾਰੇ ਦੁੱਖਾਂ ਨੂੰ ਨਾਸ ਕਰਨ ਵਾਲਾ ਹੈ।
ਭਗਤ ਵਚਲ ਅਨਾਥ ਨਾਥੇ ਸਰਨ ਨਾਨਕ ਪੁਰਖ ਅਚੁੱਤ ਹੈ।
ਮੇਰੇ ਮਾਲਕ ਕਹਿੰਦੇ ਨੇ ਕਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਪੰਜਵਾਂ ਜਾਮਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਹੇ ਹਰੀ ਲਾਲ ਤੇ ਕ੍ਰਿਸ਼ਨ ਲਾਲ, ਉਹ ਭਗਤ ਵਚਲ ਪਰਮਾਤਮਾ ਪਿਆਰਾ ਤੇ ਗਰੀਬਾਂ ਦਾ ਸੁਆਮੀ ਹੈ, ਉਹ ਅਗਿਣਤ ਅਕਾਲ ਪੁਰਖ ਪਰਮਾਤਮਾ, ਤੁਸੀਂ ਸਾਰੇ ਆਸਰੇ ਨੂੰ ਛੱਡ ਕੇ ਕੇਵਲ ਤੇ ਕੇਵਲ ਉਹਦੀ ਸ਼ਰਨ ਨੂੰ ਗ੍ਰਹਿਣ ਕਰੋਗੇ ਤਾਂ ਤੁਹਾਡਾ ਸੰਸਾਰ ਸਾਗਰ ਤੋਂ ਨਿਸਤਾਰਾ ਹੋ ਜਾਏਗਾ। ਅਸੀਂ ਵੀ ਗੁਰਮੁਖ ਇਸ ਸ਼ਬਦ ਨੂੰ ਆਪਣੇ ਜੀਵਨ ਦਾ ਸਿਧਾਂਤ ਬਣਾ ਕੇ ਅਗਰ ਅਕਾਲ ਪੁਰਖ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਪਣਾ ਰਹਿਬਰ ਮੰਨਾਂਗੇ ਨਾ, ਉਹ ਗੁਰਮੁਖ ਸਾਡੇ ਲੋਕ ਤੇ ਪਲੋਗ ਬੋੜੀ ਕਰਨਗੇ। ਗੁਰੂ ਬਾਬਾ ਸਾਡੇ ਬਗੈਰ ਤਰੀ ਕੋ ਕਿ ਮਨ ਆਪਣੇ ਆਪ ਟਕਾਉਣਾ ਵੱਸ ਵਿੱਚ ਨੇ, ਇਹਦਾ ਸਤਿਗੁਰੂ ਪਾਤਸ਼ਾਹ ਰਹਿਮਤਾਂ ਕਰਨ ਤੇ ਗੁਰਮੁਖ ਹੋ ਸਕਦਾ। ਗੁਰੂ ਮਹਾਰਾਜ ਸਾਡੇ ਤੇ ਰਹਿਮਤਾਂ ਕਰਨ, ਇਹ ਗੁਰੂ ਕਾ ਪਾਵਨ ਉਪਦੇਸ਼ ਸਾਡੇ ਜੀਵਨ ਦਾ ਅੰਗ ਬਣੇ। ਉਹਨਾਂ ਚੁੱਕਾਂ ਦੀ ਮੁਆਫੀ ਦੀ ਮੰਗ।